बाबू मानस जन्म दर्शा कहे बाबू जी मानस जन्म मोल पायो साधु गोविंद के गुण गावो मानस जन्म मूलक पायो व्यर्था काहे गवावो पतत पनीत दीन बंद हर शरण ताहे तुम आवो गज को त्रास मिट्यो जेह सिमरत तुम काहे बिसरावो ताज अब मान मो माया पुन भजन राम चित लावो नानक कहत मुक्त पंथ एहो नानक कहत मुक्त पंथ एहो गुरमुख होए तुम पावो मिर्था कहे गवाबो जी मानस जान में अमोल कृपा कहे गवावो मानस जन में अमोल कृपायो तीर्था कहे गवावो मानस जन्म भाई तीर्था कहे गवावो मानस जन्म भूल के पाया मानस जान में मोलिक पाया मानस जान में मोलिक पाया मानस जान में मोलिक मानस जान में मोलिक पाया निर्था काहे गवावो मानस जन्म निर्था काहे गवावो जी मानस जन्म भूल के पाया
सत्कार योग सतगुरु महाराज साहब जी दे साजी नवादी गुरु स्वरूप गुरु खालसा साध सिंह जी सब तो पहला रसना सफलीकरण वास्ते आप सरबत संगतां जो भी माई भाई गुरदेव पातशाह की हजूरी च बैठे हो रसना की सफलता लई गुरु की आग्ञा का पालन करते हुए सर्वत माई भाई फतेह उचारण करो वाहिगुरु जी का खालसा वाहिगुरु जी की दसो पातशाहियां की आत्मिक जोत गुरता गद्दी सभाएमान चबर छत्र तख्त के मालक धन श्री गुरु ग्रंथ साहिब जी महाराज जे सतगुरां दी पावन पवित्र हजूरी विच हर रोज शाम दे वक्त दी मान सजदे है कई दिनों तो संगतां लाह प्राप्त कर रही ने ਸ਼ਰਧਾ ਭਾਵਨਾ, ਨਿਰਮਾਣਤਾ, ਸਾਵਧਾਨਤਾ ਔਰ ਮਨ ਦੀ ਇਕਾਗਰਤਾ, ਇਹਨਾਂ ਸ਼ੁਭ ਗੁਣਾਂ ਦੁਆਰਾ ਆਪਣਾ ਸਮਾਂ ਸਫਲਾ ਕਰੀਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੰਮ੍ਰਿਤ ਵਚਨ, ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕੀਤਾ, ਉਸ ਅੰਮ੍ਰਿਤ ਵਚਨ ਦੀ ਵਿਚਾਰ ਨੂੰ ਲੈਂਦਿਆਂ ਆਪ ਕਈਆਂ ਦਿਨਾਂ ਤੋਂ ਸਾਧੋ ਗੋਬਿੰਦ ਕੇ ਗੁਣ ਗਾਵੋ ਇਸ ਪੰਕਤੀ ਦਾ ਸਿਧਾਂਤ ਆਪ ਜੀ ਕਈ ਦਿਨ ਇਸ ਪ੍ਰਕਰਨ ਤੇ ਆਪ ਜੀ ਨੇ ਵਿਚਾਰਾਂ ਸਰਵਣ ਕੀਤੀਆਂ। ਗੁਣ ਗਾਉਣ ਦਾ ਭਾਵ, ਗੁਣ ਗਾਵ ਤੇਰੀ ਉੱਤਰ ਸਮੈਲ, ਤੇ ਕਿਵੇਂ ਗਾਵਿਆ ਸੁਣਿਆ ਥਾਂ ਪੈਂਦਾ, ਗੁਰਮਤਿ ਵਿੱਚ ਤਰੀਕਾ ਕੀ ਹੈ ਗਾਉਣ ਦਾ, ਇਹ ਸਾਰੀਆਂ ਵਿਚਾਰਾਂ ਆਪ ਜੀ ਪਿਛਲਿਆਂ ਦਿਨਾਂ ਦੇ ਵਿੱਚ ਸਰਵਣ ਕਰ ਚੁੱਕੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਇਸੇ ਸ਼ਬਦ ਦੀ ਅਗਲੀ ਤੁਕ ਹੈ, ਇੱਧਰ ਬਿਠਾਓ ਵੀ ਮਹਾਂਪੁਰਸ਼, ਇਸੇ ਸ਼ਬਦ ਦੀ ਅਗਲੀ ਤੁਕ ਦਾ ਸਿਧਾਂਤ ਜਿਹੜਾ ਹੈ ਉਹਦੇ ਅਨੁਸਾਰ ਅੱਜ ਆਪ ਜੀ ਨੇ ਵਿਚਾਰਾਂ, ਜਿਉਂ ਬੁਲਾਵੇ ਤਿਉਂ ਬੋਲਾਂ ਸਵਾਮੀ, ਜਿਸ ਪ੍ਰਕਾਰ ਗੁਰੂ ਸਾਹਿਬ ਕਿਰਪਾ ਕਰਨ, ਆਓ ਗੌੜੀ ਰਾਗ ਦਾ ਇਹ ਸ਼ਬਦ 219 ਅੰਕ ਤੇ ਅੰਕਿਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਪੂਰਬ ਦੀ ਯਾਤਰਾ ਨੂੰ ਜਾਂਦਿਆਂ ਸਤਿਗੁਰੂ ਮਹਾਰਾਜ ਨੇ ਇਹ ਅੰਮ੍ਰਿਤ ਵਚਨ ਸੰਤ ਮੰਡਲੀ ਵਿੱਚ ਉਚਾਰਨ ਕੀਤਾ। ਸਾਧੋ ਗੋਬਿੰਦ ਕੇ ਗੁਣ ਗਾਵੋ ਇਸ ਪੰਕਤੀ ਦਾ ਸਿਧਾਂਤ ਆਪ ਜੀ ਸੁਣ ਚੁੱਕੇ। ਮਾਨਸ ਜਨਮ ਅਮੋਲਕ ਪਾਇਓ, ਮਨੁੱਖਾ ਸਰੀਰ ਜਿਹਦਾ ਮੁੱਲ ਕੋਈ ਨਹੀਂ, ਇਸ ਨੂੰ ਤੁਲਨਾ ਦਿੱਤੀ ਹੈ ਕਿ ਹੀਰੇ ਜੈਸਾ ਜਨਮ ਹੈ, ਇੱਕ ਤੁਲਨਾ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾ। ਸਤਿਗੁਰੂ ਮਹਾਰਾਜ ਦਾ ਫਰਮਾਨ ਹੈ ਕਿ ਮਨੁੱਖਾ ਸਰੀਰ ਵਾਰ ਵਾਰ ਨਹੀਂ ਮਿਲਣਾ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਗਿਆਨੀ ਜੀ ਹੋਰੀ ਜੋ ਕਥਾ ਸੁਣਾ ਰਹੇ ਹੈ ਤੇ ਉਹਨਾਂ ਨੇ ਪ੍ਰਮਾਣ ਦਿੱਤਾ ਸੀ, ਸਤਿਗੁਰੂ ਮਹਾਰਾਜ ਦਾ ਇਹ ਅੰਮ੍ਰਿਤ ਵਚਨ ਹੈ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਇਸ ਪੰਕਤੀ ਦਾ ਜਿਹੜਾ ਸਿਧਾਂਤ ਹੈ, ਮਨੁੱਖਾ ਸਰੀਰ ਵੱਲ ਇਸ਼ਾਰਾ ਦਿੱਤਾ। ਕੁਝ ਗੁਰਬਾਣੀ ਦੀਆਂ ਤੁਕਾਂ ਐਸੀਆਂ ਹਨ ਜਿੱਥੇ ਕਮਜ਼ੋਰ ਜਿਨ੍ਹਾਂ ਦੀ ਮਤ ਹੈ, ਗੁਰਮਤ ਸਿਧਾਂਤ ਜਿਨ੍ਹਾਂ ਨੂੰ ਸਮਝ ਨਹੀਂ ਆਉਂਦਾ, ਉਹ ਫਿਰ ਕੁਝ ਅਜਿਹੀਆਂ ਗੱਲਾਂ ਕਰਦੇ ਜੀ ਗੁਰਮਤ ਵਿੱਚ ਕੁਝ ਵਿਰੋਧਾਭਾਸ ਹੈ, ਕਿਤੇ ਵੀ ਵਿਰੋਧਾਭਾਸ ਨਹੀਂ ਗੁਰਮਤ ਵਿੱਚ। ਉਹ ਕਹਿੰਦੇ ਜੀ ਇੱਕ ਪਾਸੇ ਬਾਬਾ ਇਉਂ ਕਹਿੰਦਾ, ਦੂਜੇ ਪਾਸੇ ਇਉਂ ਕਹਿੰਦਾ, ਬਾਬਾ ਇੱਕੋ ਹੀ ਗੱਲ ਕਹਿੰਦਾ, ਦੋ ਨਹੀਂ ਕਹਿੰਦਾ। ਆਪਣਾ ਚਿੱਤ ਦੋਰਾਸ ਭਇਓ, ਜਦੋਂ ਆਪਣੇ ਮਨ ਵਿੱਚ ਫਰਕ ਪੈ ਜਾਏ ਫਿਰ ਉਦੋਂ ਦੂਆਪਣ ਹਿਰਦੇ ਵਿੱਚ ਆ ਜਾਂਦਾ। ਆਪਣਾ ਚਿੱਤ ਦੋਰਾਸ ਭਇਓ ਪਰ ਅਵਗੁਣ ਦਰਸੰਤ, ਦੂਜੇ ਦੇ ਔਗੁਣ ਉਦੋਂ ਦਿਸਦੇ ਜਦੋਂ ਆਪਣੇ ਚਿੱਤ 'ਚ ਫਰਕ ਪੈ ਜਾਏ। ਦੂਸਰੇ ਦੀ ਨਿੰਦਾ ਉਦੋਂ ਕਰ ਸਕੇਗਾ ਜਦੋਂ ਆਪਣੇ ਮਨ ਵਿੱਚ ਕੁਝ ਫਰਕ ਪੈ ਜਾਏ। ਆਪਣਾ ਚਿੱਤ ਦੋਰਾਸ ਪਏ, ਉਹ ਦੂਜੇ ਨੂੰ ਬੁਰਾ ਉਦੋਂ ਕਹੇਗਾ ਜਦੋਂ ਬੁਰਾਈ ਅੰਦਰ ਪਹਿਲਾਂ ਆਪਣੇ ਪੈਦਾ ਹੋ ਜਾਏਗੀ। ਆਪਣਾ ਚਿੱਤ ਦੋਰਾਸ ਪਏ, ਉਹ ਦੋ ਰਸਤਿਆਂ 'ਤੇ ਆ ਗਿਆ, ਦੋ ਰਾਵਾਂ 'ਤੇ ਆ ਗਿਆ, ਫਿਰ ਕੀ ਹੁੰਦਾ? ਪਰ ਅਵਗਣ ਦਰਸੰਤ, ਦੂਜੇ ਦੇ ਫਿਰ ਔਗੁਣ ਦਿਸਣ ਲੱਗ ਜਾਂਦੇ। ਆਪਣੇ ਜਦੋਂ ਗੁਣ ਦਿਸਣ ਲੱਗ ਜਾਣ, ਦੂਜੇ ਦੇ ਔਗੁਣ ਦਿਸਣ ਲੱਗ ਜਾਣ, ਸਮਝੋ ਕਿ ਕਿਸਮਤ ਗੇੜਾ ਦੇ ਗਈ। ਮੰਦੇ ਭਾਗ ਜਾ ਗਿਆ ਇਹਨੂੰ ਉਸ ਬੰਦੇ ਦੇ ਜਿਹਨੂੰ ਆਪਣੇ ਗੁਣ ਅਤੇ ਦੂਜੇ ਦੇ ਔਗੁਣ ਦਿਸਣ ਲੱਗ ਜਾਣ। ਸਮਝੋ ਵੀ ਗੁਰਮਤਿ ਦੇ ਰਸਤੇ ਤੋਂ ਭਟਕ ਗਿਆ। ਅਤੇ ਅੱਗੇ ਧਰਮ ਸ਼ਾਸਤਰ ਵਿੱਚ ਇੱਕ ਪ੍ਰਮਾਣ ਦਿੱਤਾ ਹੈ ਕਿ ਦ੍ਰਿਗ ਦੋਖ ਅਤੇ ਪ੍ਰਗਟ ਜਿਉਂ। ਦ੍ਰਿਗ ਨਾਮ ਹੈ ਨੇਤਰਾਂ ਦਾ, ਸੰਸਕ੍ਰਿਤ ਵਿੱਚ ਦ੍ਰਿਗ ਕਹਿੰਦੇ ਨੇਤਰਾਂ। ਇੱਕ ਪਿਤ ਕਾਮਲ ਦੋਸ਼ ਮੰਨਿਆ ਆਯੁਰਵੈਦ ਕਾਲਿਆ। ਇਹ ਗਰਮੀ ਤੋਂ ਪੈਦਾ ਹੁੰਦਾ ਹੈ, ਜਿਸ ਵੇਲੇ ਪਿਤ ਕਾਮਲ ਦੋਸ਼ ਹੋ ਜਾਂਦਾ ਹੈ ਉਦੋਂ ਨਿਗਾਹ ਫਟ ਜਾਂਦੀ ਹੈ, ਇੱਕ ਚੀਜ਼ ਦੀਆਂ ਦੋ ਸਿੱਧ ਦਿਸਣ ਲੱਗ ਜਾਂਦੀਆਂ ਹਨ। ਚੀਜ਼ਾਂ ਦੋ ਨਹੀਂ ਹੁੰਦੀਆਂ ਪਰ ਨਿਗਾਹ 'ਚ ਫਰਕ ਪੈ ਗਿਆ। ਅਤੇ ਇਸੇ ਤਰ੍ਹਾਂ ਦ੍ਰਿਗ ਦੋਖ ਅਤੇ ਪ੍ਰਗਟ ਜਿਉਂ, ਬਿਵ ਸੱਸ ਗਗਨ ਲਹੰਤ, ਗਗਨ ਨਾਮ ਹੈ ਆਕਾਸ਼ ਦਾ, ਸੱਸ ਨਾਮ ਹੈ ਚੰਦਰਮਾ ਦਾ, ਬਿਵ ਨਾ ਹੈ ਦੋ ਦਾ। ਕਹਿੰਦੇ ਇੱਕ ਚੰਦਰਮਾ ਚੜ੍ਹਦਾ, ਇੱਕ ਦਿਸਦਾ, ਪਰ ਦੋ ਦਿਸਣ ਲੱਗ ਜਾਂਦੇ ਉਸਨੂੰ ਜਿਹਦੀ ਨਿਗਾਹ 'ਚ ਫਰਕ ਪੈ ਜਾਏ। ਗੁਰਮਤਿ ਵਿੱਚ ਇੱਕ ਦ੍ਰਿਸ਼ਟਾਂਤ ਆਇਆ, ਕਿਸੇ ਨੂੰ ਇਹ ਪਿਤ ਕਾਮਲ ਦੋਸ਼ ਹੋਇਆ ਸੀ, ਉਹ ਇੱਕ ਹਕੀਮ ਕੋਲ ਚਲਿਆ ਗਿਆ। ਪਿਛਲੇ ਹਕੀਮ ਸੀ ਜਿਹੜੇ ਨਾ ਦੇਸੀ ਦਵਾਈਆਂ ਦੇ ਨਾਲ ਇਲਾਜ ਕਰਦੇ ਸਨ, ਅਤੇ ਅੱਜ ਸਿਹਤ ਵਿਗਿਆਨ ਸਿਖਰਾਂ 'ਚ ਹੋ ਗਿਆ। ਇਹੋ ਜਿਹੇ ਤਰੀਕੇ ਨਹੀਂ ਸਨ ਜਿਹੜੇ ਵਿਗਿਆਨ ਨੇ ਅੱਜ ਕੱਢਦੇ। ਜਿਸ ਵੇਲੇ ਵੈਦ ਰਾਜ ਕੋਲ ਗਿਆ, ਬੈਠ ਗਿਆ, ਵੈਦ ਹੋਰੀ ਕਹਿਣ ਲੱਗੇ, ਦੱਸ ਭਾਈ ਕਿਵੇਂ ਆਏ? ਕਹਿੰਦਾ ਵੈਦ ਜੀ, ਮੇਰੀ ਨਿਗਾਹ ਫਟਦੀ ਹੈ, ਪਿਤ ਕਾਮਲ ਦੋਸ਼ ਹੋ ਗਿਆ। ਅਤੇ ਕੀ ਹੋਇਆ? ਕਹਿੰਦਾ ਜੀ, ਹੁਣ ਇਹ ਤੁਸੀਂ ਦੇਖੋ, ਮੈਂ ਤੁਹਾਨੂੰ ਬਿਮਾਰੀ ਇਹ ਦੱਸ ਸਕਦਾ, ਇਲਾਜ ਤੁਸੀਂ ਕਰਨਾ, ਤੁਸੀਂ ਇੱਕ ਹੋ ਨਾ, ਪਰ ਮੈਨੂੰ ਤੁਸੀਂ ਦੋ ਵੈਦ ਦਿਖ ਰਹੇ ਹੋ, ਵੀ ਦੋ ਬੈਠੇ। ਮੈਨੂੰ ਅਜਿਹੀ ਦਵਾਈ ਦਿਓ ਜਿਹੜੀ ਦੋ ਦਿਖਣ ਤੋਂ ਹਟ ਜਾਏ, ਮੈਨੂੰ ਇੱਕ ਦਿਖਣ ਲੱਗ ਜਾਏ, ਇਹ ਦਵਾਈ ਦਿਓ। ਇਹ ਦ੍ਰਿਸ਼ਟਾਂਤ ਹੈ, ਇਕੱਲਾ ਵੈਦਾਂ ਅਤੇ ਹਕੀਮਾਂ ਦੀ ਉਹ ਕਹਾਣੀਆਂ ਨਹੀਂ ਹਨ। ਇਹਦੇ ਦੁਆਰੇ ਅਸੀਂ ਸਮਝਣਾ ਕਿ ਅਸੀਂ ਕਿੱਥੇ ਖਲੋਤੇ ਹਾਂ। ਵੈਦ ਹੋਰੀ ਕਹਿਣ ਲੱਗੇ, ਕਹਿੰਦੇ ਇਲਾਜ ਤਾਂ ਮੈਂ ਕਰ ਦਿੰਦਾ, ਪਹਿਲਾਂ ਤੂੰ ਦੱਸ ਵੀ ਇਕੱਲਾ ਹੀ ਬਿਮਾਰ ਹੈ ਕਿ ਹੋਰ ਵੀ ਬਿਮਾਰ ਹੈ? ਕਹਿੰਦਾ ਨਹੀਂ ਜੀ, ਮੈਂ ਇਕੱਲਾ ਹੀ ਬਿਮਾਰ ਹੈ। ਕਹਿੰਦੇ ਫਿਰ ਦੋ ਬੰਦੇ ਹੋਰ ਕਾਹਨੂੰ ਨਾਲ ਲੈ ਕੇ ਆਇਆ ਤੂੰ? ਉਹ ਮਰੀਜ਼ ਹੈਰਾਨ ਹੋ ਗਿਆ, ਕਹਿਣ ਲੱਗਾ ਦੋ ਬੰਦੇ ਕਿਹੜੇ? ਕਹਿੰਦਾ ਤੇਰੇ ਨਾਲ ਦੋ ਹੋਰ ਬੈਠੇ ਸੱਜੇ ਖੱਬੇ। ਕਹਿੰਦੇ ਵੈਦ ਜੀ, ਹੁਣ ਮੈਨੂੰ ਆਪਣੇ ਘਰ ਹੀ ਜਾਣ ਦਿਓ, ਇਹ ਰੱਬ ਹੀ ਸੁੱਖ ਰੱਖੇ, ਮੈਨੂੰ ਤਾਂ ਦੋ ਹੀ ਦਿਸਦੇ, ਤੁਹਾਨੂੰ ਤਿੰਨ ਤਿੰਨ ਦਿਸਦੇ ਹੈ। ਅੱਜ ਸੰਸਾਰ ਦੇ ਅੰਦਰ ਇਲਾਜ ਕਰਨ ਵਾਲਿਆਂ ਦੀ ਵੀ ਇਹ ਹਾਲਤ, ਇਲਾਜ ਕਰਾਉਣ ਵਾਲਿਆਂ ਦੀ ਵੀ ਹਾਲਤ ਹੈ। ਜਿਗਿਆਸੂ ਵੀ ਐਸੇ ਹੋ ਗਏ, ਇਲਾਜ ਕਰਨ ਵਾਲੇ ਵੀ ਐਸੇ ਹੋ ਗਏ। ਦ੍ਰਿਗ ਦੋਖ ਤੇ ਪ੍ਰਗਟ ਜਿਉਂ, ਬਿਵਸਸ ਗਗਨ ਲਹੰਤ। ਪਿਤ ਕਾਮਲ ਦੋਸ਼ ਦੇ ਕਾਰਨ ਦੋ ਦਿਸਣ ਲੱਗ ਜਾਂਦੇ ਹੈ। ਹੁਣ ਇਸ ਦਾ ਸਿਧਾਂਤ ਕਿ ਰਾਗ ਔਰ ਦਵੈਸ਼, ਦੋ ਰਾਗਾਂ 'ਤੇ ਜਦੋਂ ਮਨ ਚੱਲ ਜਾਏ, ਆਪਣੇ ਆਪ ਨਾਲ ਰਾਗ ਹੈ, ਦੂਸਰੇ ਨਾਲ ਦਵੈਸ਼ ਹੈ, ਕਿਉਂਕਿ ਦੋ ਰਾਗਾਂ 'ਤੇ ਮਨ ਆ ਗਿਆ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਮੇਰ ਤੇਰ ਜਬ ਇਹਨੇ ਚੁਕਾਈ, ਤਬ ਤੇ ਇਸ ਸੰਗ ਨਹੀਂ ਬੈਰਾ। ਜਬ ਧਾਰੈ ਕੋਉ ਵੈਰੀ ਕੋਉ ਮੀਤ, ਤਬ ਨਿਹ ਚਲ ਨਾਹੀ ਚੀਜ਼। ਉਹਦੇ ਚਿੱਤ ਅਚਲ ਨਹੀਂ ਰਿਹਾ, ਉਦੋਂ ਸਮਝ ਲਓ ਵੀ ਚਿੱਤ 'ਚ ਫਰਕ ਪੈ ਗਿਆ। ਰਾਗ ਦਵੈਸ਼ ਜਿਗਿਆਸੂ ਦੇ ਵਿੱਚ, ਮਰੀਜ਼ ਦੇ ਵਿੱਚ, ਸਿੱਖ ਦੇ ਵਿੱਚ ਦੋ ਔਗਣ ਆ ਗਏ। ਅਤੇ ਜਦੋਂ ਗਿਆ ਉਹ ਦੇਸੀ ਹਕੀਮ ਕੋਲ, ਕਿਤੇ ਪਖੰਡੀ ਕੋਲ, ਉਹਨੇ ਜਾ ਕੇ ਕਿਹਾ, ਜੀ ਮੇਰਾ ਰਾਗ ਅਤੇ ਦਵੈਸ਼ ਦਾ ਇਲਾਜ ਕਰ ਦਿਓ, ਮੇਰਾ ਮਨ ਏਕਤਾ ਦੇ ਘਰ ਆ ਜਾਏ, ਏਕ ਪਿਤਾ ਏਕ ਸਕੇ ਹਮ ਵਾਰਕ, ਤੂੰ ਮੇਰਾ ਗੁਰਹਾਈ ਜਾਂ ਗੁਰਾ ਇੱਕ ਦੇਹ ਬੁਝਾਈ, ਸਭ ਨਾ ਜੀ ਆਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ ਦਾ ਸਿਧਾਂਤ ਸਮਝ ਆ ਜਾਏ। ਤਾਂ ਹੁਣ ਇਹ ਇਲਾਜ ਮਾੜਾ ਹਕੀਮ ਨਹੀਂ ਕਰ ਸਕਦਾ, ਇਹ ਇਲਾਜ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਕਰ ਸਕਦੇ ਨੇ, ਗੁਰਤਾ ਗੱਦੀ ਦੇ ਮਾਲਕ ਗੁਰੂ ਕਰ ਸਕਦੇ ਨੇ। ਜੋ ਗੁਰੂ ਨਾਨਕ ਦੀ ਗੱਦੀ 'ਤੇ ਬੈਠੇ ਹੈ ਉਹ ਗੁਰੂ ਪੂਰਾ ਹੈ, ਅਧੂਰਾ ਗੁਰੂ ਨਹੀਂ ਕਰ ਸਕਦਾ। ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕੰਮ ਕਰੇ ਅੰਧੇ ਕਰਮ ਕਰੇਨ, ਉਹ ਭਾਣੇ ਚੱਲਣ ਆਪਣੇ ਨੇ, ਝੂਠੋ ਝੂਠ ਬੋਲੇ। ਅੰਧੇ ਕੇ ਰਹੇ ਦੱਸਿਆ, ਅੰਧਾ ਹੋਏ ਸੋ ਜਾਏ,
ਅੰਨੇ ਦਾ ਰਸਿਆ ਹੋਇਆ ਮਾਰਗ ਤਾਂ ਕੋਈ ਅੰਨਾ ਹੀ ਅਪਣਾ ਸਕਦਾ, ਅੱਖਾਂ ਵਾਲਾ ਤਾਂ ਨਹੀਂ ਅਪਣਾ ਸਕਦਾ। ਇਸ ਕਰਕੇ ਹੁਣ ਜਗਿਆਸੂ ਦੇ ਵਿੱਚ ਤੇ ਰਾਗ ਦਵੈਸ਼ ਇਹ ਦੋ ਤਰ੍ਹਾਂ ਦੀ ਦ੍ਰਿਸ਼ਟੀ ਸੀ, ਪਰ ਜਿਹੜੇ ਪਖੰਡ ਕਰਨ ਵਾਲੇ ਉਹਨਾਂ ਦੀ ਤਿੰਨ ਤਰ੍ਹਾਂ ਦੀ ਦ੍ਰਿਸ਼ਟੀ ਹੋ ਗਈ, ਰਜੋਗੁਣ ਸਤੋਗੁਣ ਤਮੋਗੁਣ, ਉਹਨਾਂ ਦੀ ਦ੍ਰਿਸ਼ਟੀ ਤਿੰਨ ਤੇ ਜਾ ਰਹੀ, ਕਦੇ ਬਿਰਤੀ ਰਜੋਗੁਣ ਹੋ ਜਾਂਦੀ ਹੈ, ਕਦੇ ਤਮੋਗੁਣ ਹੋ ਜਾਂਦੀ ਹੈ, ਕਦੇ ਸਤੋਗੁਣ ਹੋ ਜਾਂਦੀ ਹੈ। ਇਸ ਕਰਕੇ ਜਦੋਂ ਦ੍ਰਿਸ਼ਟੀ ਵਿੱਚ ਫਰਕ ਪੈ ਜਾਏ, ਦ੍ਰਿਸ਼ਟੀ ਉਹੀ ਹੈ, ਉਹੀ ਦ੍ਰਿਸ਼ਟੀ ਜਦੋਂ ਆਪਣੀ ਪਤਨੀ ਤੇ ਪੈਂਦੀ ਹੈ ਉਹਦਾ ਭਾਵ ਹੋਰ ਹੈ, ਜਦੋਂ ਆਪਣੀ ਪੁੱਤਰੀ ਤੇ ਪੈਂਦੀ ਹੈ ਭਾਵ ਹੋਰ ਹੈ, ਦ੍ਰਿਸ਼ਟੀ ਤਾਂ ਇੱਕੋ ਹੀ ਹੈ। ਜਦੋਂ ਕਿਸੇ ਦੀ ਧੀ ਭੈਣ ਵੱਲ ਵੇਖਦਾ ਦ੍ਰਿਸ਼ਟੀ ਉਹੀ ਹੈ, ਪਰ ਫਰਕ ਹੈ, ਅੱਖਾਂ ਉਹੀ ਨੇ, ਵੇਖਣ ਦਾ ਤਰੀਕਾ ਬਦਲ ਗਿਆ, ਭਾਵ ਬਦਲ ਗਏ ਅੰਦਰ ਦੇ। ਇਸ ਕਰਕੇ ਦ੍ਰਿਗ ਦੋਖ ਤੇ ਪ੍ਰਗਟ ਜਿਉਂ ਬਿਵਸਸ ਗਗਨ ਲਹੰਤ, ਤੇ ਜਦੋਂ ਕਿਸੇ ਦੀ ਦ੍ਰਿਸ਼ਟੀ 'ਚ ਫਰਕ ਪੈ ਗਿਆ ਉਦੋਂ ਗੁਰਬਾਣੀ 'ਚੋਂ ਚੁਣ ਚੁਣ ਕੇ ਪੰਗਤੀਆਂ ਕੱਢ ਲਈਆਂ, ਕਹਿੰਦੇ ਆਹ ਦੇਖੋ ਜੀ, ਇੱਕ ਪਾਸੇ ਕਹਿਤਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਇਹ ਜਿਹਨਾਂ ਦੀ ਦ੍ਰਿਸ਼ਟੀ ਖਰਾਬ ਹੋ ਗਈ ਉਹਨਾਂ ਦੀ ਗੱਲ ਕਰਦੇ, ਤੇ ਦੂਜੇ ਪਾਸੇ ਕਹਿ ਦਿੱਤਾ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਕਿਸੇ ਹੱਦ ਤੱਕ ਗੱਲ ਸੱਚੀ ਲੱਗੇਗੀ ਜਿੰਨੀ ਦੇਰ ਤੱਕ ਖੁੱਲ੍ਹੀ ਨਹੀਂ, ਕਿ ਵਿਰੋਧਾ ਭਾਸ਼ ਆ ਗਏ। ਇੱਕ ਪਾਸੇ ਕਹਿਤਾ ਕਿ ਪੁੱਤਰ ਕਲੱਤਰ ਗ੍ਰਿਸਤ ਕਾ ਫਾਸਾ, ਹੋਣ ਨਾ ਪਾਈਆ ਰਾਮ ਕੇ ਦਾਸਾ, ਇੱਕ ਪਾਸੇ ਕਹਿਤਾ ਪੁੱਤਰ ਕਲੱਤਰ ਵਿਚੇਗਾ ਤਾਂ ਪਾਈ, ਇਹ ਵਿਰੋਧਾ ਭਾਸ਼ ਨਹੀਂ ਤਾਂ ਹੋਰ ਕੀ ਹੈ ਜੀ। ਕਹਿੰਦੇ ਇਹੋ ਜਿਹੇ ਦਵੈਸ਼ ਵਾਲਿਆਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਇੱਕ ਇਕੱਠ ਕੀਤਾ ਸੀ, ਹੋਰ ਸੰਪਰਦਾ ਨੂੰ ਤਾਂ ਕਿਸੇ ਨੂੰ ਸੱਦਾ ਨਾ ਆਇਆ, ਪਰ ਭਿੰਡਰਾਂ ਵਾਲੀ ਸੰਪਰਦਾ ਨੂੰ ਸੱਦਾ ਇਸ ਲਈ ਆਇਆ ਕਿ ਵਿਦਵਾਨ ਸੰਪਰਦਾ ਹੈ ਸਾਰੇ ਮਹਾਂਪੁਰਸ਼ਾਂ ਸੰਤ ਸਮਾਜ ਵਿੱਚ। ਸੰਤ ਗਿਆਨੀ ਕਰਤਾਰ ਸਿੰਘ ਜੀ ਦੀ ਡਿਊਟੀ ਲੱਗੀ, ਉਹ ਪਹੁੰਚੇ, ਉੱਥੇ ਵਿਚਾਰ ਚੱਲਦੀ ਸੀ, ਕਹਿੰਦੇ ਗੁਰਬਾਣੀ ਦੇ ਵਿੱਚ ਕੁਝ ਵਿਆਕਰਨ ਦੇ ਅਨੁਸਾਰ ਫਰਕ ਹੈ, ਉਹ ਸੋਧਨ ਹੈ। ਮਹਾਂਪੁਰਸ਼ ਸੁਣੀਗੇ ਪਹਿਲਾਂ ਕਿ ਫਰਕ ਕੀ ਹੈ, ਕੁਝ ਪੰਗਤੀਆਂ ਕੱਢੀਆਂ ਸੀ ਮਹਾਂਪੁਰਸ਼ ਕਹਿਣ ਲੱਗੇ ਵੀ ਕੋਈ ਪੰਗਤੀ ਐਸੀ ਸੁਣਾਓ ਜਿਹੜੀ ਪੰਗਤੀ ਤੁਹਾਨੂੰ ਇਹ ਲੱਗਦੀ ਹੈ ਕਿ ਇਸ ਪੰਗਤੀ 'ਚ ਫਰਕ ਹੈ। ਕਹਿੰਦੇ ਯਾਰ ਦੇਖੋ, ਜਿਨ ਕੇ ਬੰਕੇ, ਬੰਕੇ ਬਹੁ ਵਚਨ ਹੈ, ਘਰੀ ਨਾ ਆਇਆ ਇੱਕ ਵਚਨ ਹੈ, ਵਿਆਕਰਨ ਦੇ ਮੁਤਾਬਕ ਇਹ ਕਸੌਟੀ ਦੇ ਸਹੀ ਪੰਗਤੀ ਨਹੀਂ ਉਤਰੀ, ਜਿਨ ਕੇ ਬੰਕੇ ਘਰੀ ਨਾ ਆਏ ਸ਼ਬਦ ਹੋਣਾ ਚਾਹੀਦਾ ਸੀ, ਇੱਥੇ ਸਾਨੂੰ ਲਾਮ ਲਾਉਣੀ ਪਏ। ਇਹ ਅੱਜ ਦੇ ਗ੍ਰਾਮਰ ਵਾਲਿਆਂ ਦਾ ਦਿਮਾਗ ਹੈ, ਆਪ ਨਾ ਦੇਹੇ ਚੂਰੂ ਪਰ ਪਾਣੀ, ਇਹ ਨਿੰਦਾ ਜੈ ਗੰਗਾ ਆਣੀ। ਇਹ ਲੋਕ ਨਿੰਦਾ ਉਹਨਾਂ ਦੀ ਕਰਦੇ ਨੇ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਅੰਮ੍ਰਿਤਧਾਰੀ ਪੈਦਾ ਕਰ ਦਿੱਤੇ, ਇਮਾਰਤਾਂ ਬਣਾਈਆਂ ਤਾਂ ਮਹਾਂਪੁਰਸ਼ਾਂ ਨੇ, ਲੰਗਰ ਚਲਾਏ ਤਾਂ ਮਹਾਂਪੁਰਸ਼ਾਂ ਨੇ, ਪ੍ਰਚਾਰ ਖੇਤਰ ਵਿੱਚ ਜੋ ਕੰਮ ਕੀਤਾ ਸੋ ਮਹਾਂਪੁਰਸ਼ਾਂ ਨੇ, ਤੇ ਜਦੋਂ ਗਾਲਾਂ ਖਾਧੀਆਂ ਇਹਨਾਂ ਲੋਕਾਂ ਤੋਂ, ਉਹ ਵੀ ਮਹਾਂਪੁਰਸ਼ਾਂ ਨੇ। ਜਿੱਦਣ ਇਹਨਾਂ ਨੂੰ ਕਿਸੇ ਕੁਰਬਾਨੀ ਦੀ ਲੋੜ ਪਈ ਤਾਂ ਭੇਟਾ ਦਿੱਤਾ, ਤਾਂ ਵੀ ਕੋਈ ਸਾਡਾ ਮਹਾਂਪੁਰਸ਼ ਹੀ ਸੀ। ਜਿਹੜਾ ਕੋਈ ਪ੍ਰਚਾਰਕ ਜ਼ੋਰ ਤਾਂ ਲਾ ਕੇ ਸੰਤਾਂ ਦੀ ਨਿੰਦਾ ਨਾ ਕਰੇ, ਉਹ ਤਾਂ ਪ੍ਰਚਾਰਕ ਨਹੀਂ ਸਮਝਿਆ ਜਾਂਦਾ, ਕਦੇ ਵੀ ਕੋਈ ਪ੍ਰਚਾਰਕ ਹੈ, ਗੁਰਮਤਿ ਦਾ ਪ੍ਰਚਾਰ ਹੀ ਜੇ ਨਿੰਦਾ ਰਹਿ ਗਈ। ਮੈਂ ਆਪ ਜੀ ਨੂੰ ਇਹ ਵਿਚਾਰ ਬੇਨਤੀ ਕਰ ਰਿਹਾ ਸੀ, ਸਮੁੰਦਰੀ ਹਾਲ ਵਿੱਚ ਇੱਕ ਪੰਥ ਕੇ ਇਕੱਠ ਦੇ ਵਿੱਚ ਕਿਹਾ ਗਿਆ ਕਿ ਇੱਥੇ ਜੀ ਗ੍ਰਾਮਰ ਦੇ ਹਿਸਾਬ ਸਿਰੇ ਪੰਕਤੀ ਗਲਤ ਹੈ, ਇੱਥੇ ਅਸੀਂ ਲਾਮ ਲਾਵਾਂਗੇ। ਕੁਝ ਪੰਕਤੀਆਂ ਹੋਰ ਵੀ ਸਨ, ਮਹਾਂਪੁਰਸ਼ ਖੜੇ ਹੋ ਕੇ ਕਹਿਣ ਲੱਗੇ ਗੁਰੂ ਪਿਆਰੇ ਗੱਲ ਮੇਰੀ ਸੁਣ ਲਓ, ਇੱਥੇ ਰੁਕ ਜਾਓ। ਦਲੀਲ ਹੈ, ਹਜ਼ਾਰਾਂ ਬੰਦਿਆਂ ਦੇ ਇਕੱਠ ਨੂੰ ਸੰਤ ਗਿਆਨੀ ਕਰਤਾਰ ਸਿੰਘ ਜੀ ਦਲੀਲ ਨੇ ਢਾ ਲਿਆ, ਇੱਕੋ ਹੀ ਸੰਤ ਸੀ ਸਾਡਾ ਉੱਠ ਕੇ ਬੋਲਿਆ, ਕਹਿਣ ਲੱਗੇ ਵੀ ਗੁਰੂ ਪਿਆਰਿਓ, ਪਹਿਲੀ ਤਾਂ ਗੱਲ ਹੈ ਜਿਹੜਾ ਬਾਪ ਦੀ ਦਾੜੀ ਨੂੰ ਹੱਥ ਪਾ ਲਏ ਉਹ ਪੁੱਤ ਪੁੱਤੇ ਨਹੀਂ ਹੁੰਦਾ, ਜਿਹਨੂੰ ਗੁਰਬਾਣੀ 'ਤੇ ਸ਼ੰਕਾ ਹੋ ਜਾਵੇ ਸਿੱਖ ਕਿੱਥੇ ਰਿਹਾ ਹੋ। ਇੱਕ ਨੰਬਰ ਦੋ 'ਤੇ ਗਿੱਦੜ ਦਾਖ ਨਾ ਅਪੜਾ ਅੱਖ ਥੂ ਕੌੜੀ, ਦਾਖਾਂ ਕਦੇ ਵੀ ਕੌੜੀਆਂ ਨਹੀਂ ਹੁੰਦੀਆਂ, ਪਰ ਗਿੱਦੜ ਕਹਿੰਦਾ ਵੀ ਕੌੜੀਆਂ ਹੁੰਦੀਆਂ ਕਿਉਂਕਿ ਉੱਥੇ ਤੱਕ ਪਹੁੰਚ ਨਹੀਂ ਆਉਂਦੀ। ਜੇ ਤੁਹਾਨੂੰ ਇਹਦੇ ਅਰਥ ਨਹੀਂ ਆਏ ਸਨ, ਤੁਹਾਨੂੰ ਚਾਹੀਦਾ ਸੀ ਕਿਸੇ ਤੋਂ ਅਰਥ ਪੁੱਛਦੇ, ਇਹ ਪੰਕਤੀ ਇਉਂ ਹੀ ਚਾਹੀਦੀ ਸੀ ਜਿਵੇਂ ਲਿਖੀ ਹੋਈ। ਇਹਦਾ ਅਰਥ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ ਖਾਲਸਾ ਮਹਾਂਪੁਰਸ਼, ਕਹਿੰਦੇ ਉਹਨਾਂ ਨੇ ਕਿਹਾ ਵੀ ਜਿਸ ਵੇਲੇ ਅਮਨਾਬਾਦ ਦੀ ਜੰਗ ਹੋਈ, ਜਿਸ ਵੇਲੇ ਲੜਨ ਵਾਸਤੇ ਅਮਨਾਬਾਦੀ ਬਾਹਰ ਨਿਕਲੇ ਬਾਬਰ ਦੀ ਉਸ ਫੌਜ ਦਾ ਮੁਕਾਬਲਾ ਕਰਨ ਵਾਸਤੇ, ਆਸਾ ਰਾਗਦੇਂਦਰ ਪੜ੍ਹ ਲੈਣਾ ਸਾਰੀ ਵਾਰਤਾ, ਮੈਂ ਲੰਮੀ ਕਹਾਣੀ ਨਹੀਂ ਆਪ ਜੀ ਨੂੰ ਸੁਣਾ ਰਿਹਾ। ਅਟਾਰੀਆਂ ਤੇ ਬੈਠੀਆਂ ਬੀਬੀਆਂ ਦੇਖਦੀਆਂ ਨੇ ਉਹਨਾਂ ਦੇ ਪਤੀ ਜੰਗ ਲੜਨ ਵਾਸਤੇ ਚੱਲੇ, ਜਿਨ ਕੇ ਬੰਕ ਕੇ, ਉੱਥੇ ਬਹੁ ਵਚਨ ਆਏਗਾ ਕਿਉਂਕਿ ਬਹੁਤੇ ਚੱਲੇ ਸੀ ਜੰਗ ਲੜਨ ਵਾਸਤੇ, ਜਿਨ ਕੇ ਬੰਕ ਕੇ ਕਰੀ ਨਾ ਆਇਆ ਮੁੜ ਕੇ ਇੱਕ ਬਣਾ ਆਇਆ, ਜੀਵਤ ਇੱਕ ਨਾ ਆਇਆ ਸਾਰੇ ਮਰ ਗਏ, ਤਿੰਨ ਕਿਉਂ ਰਹਿਣ ਬਿਆਣੀ, ਉਹਨਾਂ ਨੂੰ ਰਾਤ ਕਿਵੇਂ ਉਤੀਤ ਹੋ ਗਈ। ਵਿਰੋਧਾ ਪਾਸ਼ ਗੁਰਬਾਣੀ 'ਚ ਕਿਤੇ ਨਹੀਂ, ਬਸ ਸਮਝਣ ਦੀ ਗੱਲ ਹੈ। ਜਿੱਥੇ ਪੁੱਤਰ ਕਲੈਤਰ ਵਿਚੇਗਤ ਪਾਈ, ਪੁੱਤਰ ਕਲੈਤਰ ਗ੍ਰਿਸਤ ਕਾ ਫਾਸਾ, ਉੱਥੇ ਸਿਧਾਂਤ ਸਮਝਣ ਦੀ ਲੋੜ ਹੈ। ਇੱਕੋ ਹੀ ਨਾਮਦੇਵ ਕਹਿੰਦਾ ਰਾਮ ਚੰਦਰ ਮੇਰਾ ਪਰਮਾਤਮਾ ਹੈ, ਪ੍ਰਣਵੈ ਨਾਮਾ, ਮੈਂ ਉਹਨੂੰ ਨਮਸਕਾਰ ਕਰਨਾ। ਦਸ਼ਰਥ ਰਾਏ ਨੰਦ, ਉਹ ਦਸ਼ਰਥ ਰਾਜੇ ਦਾ ਪੁੱਤਰ ਮੇਰਾ ਰਾਮ ਚੰਦਰ, ਜੋ ਮੇਰਾ ਪਰਮੇਸ਼ਰ ਹੈ, ਮੇਰਾ ਰੱਬ ਹੈ। ਦੂਜੇ ਪਾਸੇ ਉਹੀ ਨਾਮਦੇਵ ਕਹਿੰਦਾ ਪਾਂਡੇ ਤੁਮਰਾ ਰਾਮ ਚੰਦ ਸੋ ਪੀ ਆਵ ਦੇਖਿਆ ਥਾ, ਰਾਵਣ ਸੇਤੀ ਸਰਵਰ ਹੋਈ ਘਰ ਕੀ ਜੋਏ ਗਵਾਈ ਸੀ। ਦੇਖਿਆ ਉਹ ਪਿੰਡ ਤੋਂ ਤੁਹਾਡਾ ਰਾਮ ਚੰਦਰ ਇਹ ਘਰ ਦੀ ਇਸਤਰੀ ਖੁਆ ਕੇ ਬਹਿ ਗਿਆ ਸੀ, ਉਹੀ ਨਾਮਦੇਵ ਦੋ ਗੱਲਾਂ ਕਿਉਂ ਕਰਦਾ? ਦੋ ਗੱਲਾਂ ਨਹੀਂ ਹਨ, ਸਿਧਾਂਤ ਸਮਝਣਾ ਪਏਗਾ ਕੀ ਹੈ। ਇਸੇ ਤਰ੍ਹਾਂ ਇਸ ਪੰਗਤੀ ਦਾ ਜੋ ਸਿਧਾਂਤ ਹੈ, ਗੁਰ ਸੇਵਾ ਤੇ ਭਗਤ ਕਮਾਈ, ਆਪਾਂ ਇਹ ਗੱਲ ਲੈਣੀ ਹੈ। ਗੁਰ ਸੇਵਾ ਤੇ ਭਗਤ ਕਮਾਈ ਤੇ ਲੋਕੀ ਇੱਥੇ ਹੀ ਪ੍ਰਸ਼ਨ ਕਰਦੇ ਨੇ ਕਿ ਕਦੋਂ? ਤਬ ਇਹ ਮਾਨਸ ਦੇਹੀ ਭਾਈ ਕਹਿੰਦੇ ਮਨੁੱਖਾ ਸਰੀਰ ਤਾਂ ਮਿਲਿਆ ਜੇ ਗੁਰੂ ਦੀ ਭਗਤੀ ਕੀਤੀ, ਜੇ ਸੇਵਾ ਕੀਤੀ। ਕਹਿੰਦੇ ਤਾਂ ਮਨੁੱਖਾ ਸਰੀਰ ਮਿਲਿਆ, ਕਹਿੰਦੇ ਜੀ ਉਹ ਕਿਹੜਾ ਸਰੀਰ ਹੈ? ਸਾਧ ਸੰਗਤ, ਇਸ ਥਾਂ ਤੇ ਅਰਥ ਦੀ ਰੀਤ ਅਨੁਸਾਰ ਅਨਵੇਂ ਰੀਤ ਲੱਗੇਗੀ, ਅਨਵੇਂ, ਫਿਰ ਅਰਥ ਸਪਸ਼ਟ ਹੋ ਜਾਏਗਾ। ਗੁਰ ਸੇਵਾ, ਇੱਕ ਤੇ ਗੁਰੂ ਦੀ ਸੇਵਾ, ਗੁਰ ਸੇਵਾ ਤੇ ਭਗਤ, ਦੂਸਰੀ ਭਗਤੀ। ਗੁਰ ਸੇਵਾ ਤੇ ਭਗਤ ਕਮਾਈ, ਜੇ ਦੋਨੇ ਚੀਜ਼ਾਂ ਦੀ ਕਮਾਈ ਕੀਤੀ ਤਬ ਇਹ ਮਾਨਸ ਦੇਹੀ ਪਾਈ ਹੋਈ ਸਫਲੀ ਹੋ ਜਾਏਗੀ, ਤਾਂ ਇਹ ਸਫਲੀ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਓ। ਕਿਤੇ ਐਵੇਂ ਨਾਲ ਹੀਰਾ ਜਨਮ ਅਮੋਲਕ ਤੇਰਾ, ਜਾਂਦਾ ਵੀ ਜਾਂਦਾ ਬੀਤਦਾ, ਜਨਮ ਅਮੋਲਕ ਤੇਰਾ, ਜਾਂਦਾ ਵੀ ਜਾਂਦਾ ਬੀਤਦਾ। ਹੀਰਾ ਜਨਮ ਅਮੋਲਕ ਤੇਰਾ, ਜਾਂਦਾ ਵੀ ਜਾਂਦਾ, ਜਨਮ ਅਮੋਲਕ ਤੇਰਾ, ਜਾਂਦਾ ਵੀ ਜਾਂਦਾ ਬੀਤਦਾ। ਮਾਨਸ ਜਨ ਅਮੋਲਕ ਹੈ, ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਸਤਿਸੰਗ ਜੀ, ਕੱਲ ਆਪ ਜੀ ਨੇ ਵੀ ਸੁਣਿਆ ਤੇ ਦਾਸ ਨੇ ਵੀ ਸੁਣਿਆ, ਜੋ ਅਨਾਊਂਸਮੈਂਟ ਹੋਈ ਹੈ ਦਾਸ ਦੇ ਸਮੇਂ ਦੀ, ਉਹ 7:45 ਤੱਕ 15 ਮਿੰਟ ਬਾਕੀ ਰਹਿੰਦੇ ਨੇ ਉਸ ਹਿਸਾਬ ਸਿਰ ਮੇਰੇ, ਪਰ ਇਹ ਪਰਚੀ ਕਹਿੰਦੇ ਵੀ 15 ਮਿੰਟ ਕੱਟੇ ਗਏ। ਮੈਨੂੰ ਸਵਾਲ ਹੀ ਹੈ ਵਿਧਾਨ ਤੋੜਨ ਦਾ, ਮੇਰੇ ਇੱਕ ਗੱਲ ਯਾਦ ਆ ਗਈ। ਉਹ ਕਹਿੰਦੇ ਇੱਕ ਜੱਟ ਤੇ ਭੂਤ ਦੀ ਆੜੀ ਲੱਗ ਗਈ, ਉਹ ਜੱਟ ਦੇ ਭੂਤ ਦੀ ਲੱਗੀ ਆੜੀ ਕਿਤੇ ਗਰਮੀ ਦੀ ਸਰਦੀ ਦੀ ਰੁੱਤ ਨਹੀਂ ਜੀ, ਦੇਖੋ ਨਹੀਂ ਮਹਾਂਪੁਰਸ਼ੋ ਕੋਈ ਨਹੀਂ, ਆਪਣੀ ਆਪਣੀ ਨਹੀਂ ਗੱਲ, ਆਪਣੀ ਤਾਂ ਗੱਲ ਹੀ ਛੱਡੋ ਨਾ। ਤੇ ਉਹਨੇ ਸਰਦੀ ਦੀ ਮੌਸਮ ਉਹ ਫੂਕਾਂ ਮਾਰੇ ਜੱਟ, ਉਹ ਕਹਿੰਦਾ ਕੀ ਗੱਲ ਵੀ ਜੱਟਾ ਫੂਕਾਂ ਮਾਰ ਰਹੇ ਹੈ? ਕਹਿੰਦਾ ਜੀ ਹੱਥ ਬੜੇ ਠੰਡੇ ਹੋ ਗਏ ਇਸ ਕਰਕੇ ਗਰਮ ਕਰ ਰਹੇ। ਥੋੜੇ ਚਿਰ ਬਾਅਦ ਦੁੱਧ ਪੀਣ ਲੱਗਾ, ਫਿਰ ਫੂਕਾਂ ਮਾਰੇ, ਕਹਿੰਦਾ ਫੂਕਾਂ ਮਾਰਦਾ? ਕਹਿੰਦਾ ਵੀ ਦੁੱਧ ਗਰਮ ਹੈ, ਜ਼ਿਆਦਾ ਠੰਡਾ ਕਰਦਾ। ਕਹਿੰਦਾ ਉਸੇ ਫੂਕ ਨਾਲ ਠੰਡਾ ਤੇ ਉਹਦੇ ਨਾਲ ਹੀ ਗਰਮ। ਤੇ ਹੁਣ ਬਈ ਗੱਲ ਇਹ ਹੈ, महापुरशां दी गल है जिहड़ी साडा आपस विच प्यार संत समाज विच बहुतियां नाल दसदा इहो जिहा हित नहीं। और मैनू कोई बहुतियां गल्लां महाराज दी हजूरी च बह के वाधू भी नहीं इस तरह दियां करनी आउंदे, मैं पुल वल नहीं जावां। मन च होर होवे ते प्रोवे, मेरे कोल नहीं हैगा इह सौदा। जिहदे कोल होवे उह संभाल के रखे, मेरे कोल नहीं है इह सौदा। और दास एक गल ठोक बजा के कहना होंगे, इत्थे ही नहीं, इन्हां दे सामने बैठे मैं कोई इनाम नहीं लेना, इन्हां दे कोलों मैं अपनी उस्तत नहीं करवानी। पर जो सच्चाई है, राड़े वाली संपर्दा दे अंदर अगर कोई ठोक बजा के पूरी बुलंद आवाज दे नाल कोई सिखी का प्रचार करन वाला संत पैदा होया ना, संत मान सिंह पैदा होया। महापुरशां ने अपनी निभा दित्ती 50 साल, उन्हां दी गल, उन्हां दा मिठा ते प्यारा ढंग सी, वह कदे उच्चे नहीं सी बोलदे, वह बहुत प्यार नाल बोलदे सन। और वह रस्मां, वह मीह सी जिहड़ा सारा धरती 'च समाई जांदा सी, पानी रुड़ के दूए पासे नहीं सी जांदा। ते सतगुरु ने अपार बख्शिश कीती संत बाबा मान सिंह जी ते, जिन्हां ने केवल प्रदेशां दे विच नहीं उस थां ते अपने देश विच लोकी ते प्रश्न करदे आ ना जी, तुसीं इधर कादे वास्ते? फिर कईआं ते प्रश्न कीते होणगे, मैनूं तां खैर नहीं कदे किसी ने प्रश्न कीता, पर कई प्रचार कहिंदे आ जी सानूं लोकी पुछदे आ वी इधर प्रचार हो गया सारे। पंजाब दी धरती च, पंजाब तों बाहर इंदौर आ, एक वार उत्थे संत समाज का प्रोग्राम रखिया, मैनूं तां अज तक कोई इहो जिहा उदार चित संत दिखिया नहीं। भावें संगतां दे ही पैसे न, पर बरतन का हौसला भी चाहिए। जहाज दियां टिकटां ना मिलन, संत समाज आया बैठा दिल्ली ते मैनू भी सदा सी, मैं भी उत्थे आया बैठा, इन्हां ने उत्थों टैलीफोन करदा कहिंदे जहाज ही किराए ते कर लो, जिवें टैक्सी किराए ते कीती है। जिवें टैक्सियां किराए ते नहीं फिरदे, जहाज किराए ते करके इंदौर तक गया, उत्थे खड़ा के रखे जिवें टैक्सी खड़ी हुंदी। महां ते बाहर खड़ा दिओ, उह जहाज वाले नूं मैं प्रेर लिया तुसीं वी आ जाओ, महां सिरों पौ देंगे तुहानूं। सतगुरु महाराज दी अपार बख्शिश है, आओ आपां वध तों वध इन्हां तों लाहा सबबी इकट्ठे होए हाँ, ते इस करके दास भी यह इच्छा रखदा भी मैं अज इन्हां दा कीर्तन प्रचार बह के तुहाडे सोतियां विच बह के आराम नाल सुणा। ते गुरु महाराज ने बड़ी कृपा कीती है ते उत्थे वड्डे वड्डे जोड़ मेलियां ते संत समाज च महापुरशां ने संत समाज दे मोढ़े नाल मोढ़ा ला के चल रहे हैं। ते आओ सतगुरु सचे पातशाह बख्शिश करन, मेहर प्रिया हाथ सिर ते हाथ रखन, और इत्थे दी मैनेजमेंट ते भी गुरु साहिब इस तरह कृपा करन। ते कल नूं दिने दास नहीं आ सकेगा, ये मैं आप जी नूं बेनती कर दें, कल नूं दिन दी अनाउंसमेंट ना मेरी कीती जाए, ते दास दी ये आप जी नूं बेनती है तुहाडे चरणां 'च। ते सतगुरु महाराज कृपा करन अगले दिन तों जो भाई नंद लाल सिंह दी वार्ता, जो वादा है संगतां दे नाल, भाई बलवीर सिंह ने यह गल कही है जी मैं वो सारी वार्ता रिकॉर्ड करनी है, ये इन्हां दी अपनी इच्छा, मेरी इच्छा नहीं। ये कहिंदे ने सबब नाल वो कथा आई है कि गुरु कृपा करे भाई नंद लाल सिंह दी जो वार्ता है वह सारी इतिहास के पन्नियां ते जिस प्रकार वह खुल के आएगी, आप सारियां संगतां ने सोमवार तो कथा आरंभ होएगी। तो सतगुरु कृपा करन, एक मैं बेनती करदा कि जिहड़े लोग धारणा की गल छिड़ी है वह बार बार करते हैं कि ये कच्ची धारणा, ये पक्की धारणा, तो उत्थे भी की एक बंदे ने गल न्यूयॉर्क की गल, मैं कह गल सुन भी पहला फल कच्चा ही लगता होंगे कि पहले ही पक्का लग जाता, कहते लगता तो कच्चा होंगे, मैं फिर कच्चा ही झाड़ना, उन्होंने कच्चे फल में लग्या रहन दे पक जाऊगा फिर, तो सानू पाई कच्चा ही कम करना, तुम पकाई चले हो पाल, तुम पाल बाद लड़ते कहू। सिद्धियां धारणा के नाल जो प्रचार होया, सीधी धारणा मैं थोड़ा पहले दिन भी दसिया है भी सीधी धारणा गुरबाणी की तुक का अर्थ है, बस वो अर्थ गहन करते हैं, अर्थ गहन कर लो चाहे वार्तक कह दे, कोई फर्क नहीं होया करता। गुरु कृपा करे, आओ महापुरशां की रसना तो लाह प्राप्त करो, भुलां चुकां की खिमा जी। वाहिगुरू जी का खालसा, वाहिगुरू।